ਤੇ ਜਿਸ ਗੁਰਦੁਆਰੇ ਦੇ ਪ੍ਰਬੰਧਕ ਬਾਣੀ ਆਪ ਪੜ੍ਹਨ ਵਾਲੇ ਹੋਣਗੇ, ਆਪ ਘਰ ਵਿੱਚ ਕੀਰਤਨ ਕਰਨ ਵਾਲੇ ਹੋਣਗੇ, ਉਹ ਦੁਨੀਆਂ ਨੂੰ ਵੀ ਫਿਰ ਸੱਚ ਦਾ ਹੀ ਪ੍ਰਬੰਧ ਦੇ ਸਕਦੇ ਨੇ, ਉਹ ਸੱਚ ਨਾਲ ਹੀ ਜੁੜ ਸਕਦੇ ਨੇ। ਤੇ ਜਿਹਨਾਂ ਪ੍ਰਬੰਧਕਾਂ ਦੇ ਹੱਥ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਆ ਜਾਏ, ਉਹਨਾਂ ਥਾਵਾਂ ਤੇ ਫਿਰ ਝੂਠ ਦਾ ਪ੍ਰਚਾਰ ਹੋਣਾ ਫਿਰ ਸੌਖਾ ਨਹੀਂ ਹੈ, ਫਿਰ ਨਹੀਂ ਹੋ ਸਕਦਾ, ਅਸੰਭਵ ਹੈ। ਹਾਂ, ਕੁਝ ਹੱਦ ਤੱਕ ਲੋਕ ਭਾਵੇਂ ਆਪਣੀਆਂ ਚਲਾ ਜਾਂਦੇ ਨੇ, ਪਰ ਜਿਹਨਾਂ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਹੱਥ ਵਿੱਚ ਸਿੱਖ ਰਹਿਤ ਮਰਿਆਦਾ ਆ ਜਾਏ, ਉੱਥੇ ਸੰਭਾਵਨਾ ਬਣ ਜਾਂਦੀ ਹੈ ਕਿ ਹੁਣ ਸੱਚ ਦਾ ਪ੍ਰਚਾਰ ਸ਼ੁਰੂ ਹੋ ਜਾਏਗਾ। ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਆਪ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ, ਉਪਰੰਤ ਕੁਝ ਕੁ ਸਮੇਂ ਦੇ ਲਈ ਗੁਰਮਤਿ ਵਿਚਾਰ ਨਾਲ ਸਾਂਝ ਪਾਈਏ। ਆਪ ਸਭ ਮਾਈ ਭਾਈ ਮਨਾਂ ਨੂੰ ਗੁਰ ਚਰਨਾਂ ਵਿੱਚ ਇਕਾਗਰ ਕਰੋ। ਬੜੇ ਹੀ ਪਿਆਰ ਅਦਬ ਸਹਿਤ ਰੰਗ ਨੇ ਆਵਾਜ਼ ਵਿੱਚ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਲਾਹੀ ਬਾਣੀ ਦੇ ਬਚਨ ਆਪ ਜੀ ਕੀਰਤਨ ਰਾਹੀਂ ਸਰਵਣ ਕਰ ਰਹੇ ਸੀ। ਜਾ ਤੂੰ ਮੇਰਾ ਬਲ ਹੈ ਤਾਂ ਕਿਆ ਉਹ ਛੰਦਾ, ਕੁਝ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜੇ ਤੂੰ ਮੇਰੇ ਬਲ ਹੋਵੇ, ਤੇਰੇ ਪੱਖ ਵਿੱਚ ਹੋਵੇ, ਮੈਨੂੰ ਕਿਸੇ ਦੀ ਮੁਹਤਾਜ਼ੀ ਨਹੀਂ। ਜਾਂ ਤੂੰ ਮੇਰਾ ਬਲ ਹੈ ਤਾਂ ਕਿਆ ਉਹ ਛੰਦਾ, ਕਾਹਦੀ ਮੁਹਤਾਜ਼ੀ, ਤੂੰ ਸਭ ਕੁਛ ਮੈਨੂੰ ਸੌਂਪਿਆ, ਤੂੰ ਸਾਰਾ ਕੁਝ ਤੇਰੀ ਝੋਲੀ ਪਾ ਦਿੱਤਾ, ਮੈਨੂੰ ਸੌਂਪ ਦਿੱਤਾ, ਕਦੋਂ, ਜਦੋਂ ਮੈਂ ਤੇਰਾ ਹੋ ਗਿਆ, ਤੇਰਾ ਗੁਲਾਮ ਹੋ ਗਿਆ, ਜਾਂ ਤੇਰਾ ਬੰਦਾ, ਬੰਦਾ ਮੈਨੇ ਗੁਲਾਮ ਹੋ ਜਾਣਾ, ਜਦੋਂ ਮੈਂ ਤੇਰੇ ਦਰ ਤੇ ਸਮਰਪਿਤ ਹੋ ਗਿਆ, ਤੂੰ ਸਾਰੀਆਂ ਹੀ ਦਾਤਾਂ ਝੋਲੀ ਪਾ ਦਿੱਤੀ, ਜਦੋਂ ਮੈਂ ਦੁਨੀਆਂ ਦੀ ਮੁਹਤਾਜ਼ੀ ਛੱਡ ਕੇ ਤੇਰੀ ਮੁਹਤਾਜ਼ੀ ਕਰਨ ਲੱਗਿਆ, ਤੇਰੇ ਦਰ ਦਾ ਗੁਰਦਾ ਨੌਕਰ ਬਣ ਗਿਆ, ਤੂੰ ਕੀ ਕੀਤਾ, ਇਸ ਨੌਕਰ ਤੇ ਇੰਨਾ ਤਰਸ ਖਾਧਾ, ਇਸ ਨੌਕਰ ਨੂੰ ਆਪਣੇ ਘਰ ਦੀਆਂ ਚਾਬੀਆਂ ਬਣਾ ਦਿੱਤੀਆਂ, ਸਾਰਾ ਕੁਝ ਸੌਂਪ ਦਿੱਤਾ, ਤੂੰ ਸਭ ਕੁਛ, ਸਭ ਕੁਛ ਮੇਰੇ, ਸਾਰਾ ਕੁਝ ਹੀ, ਕੋਲ ਨੀ ਕੁਝ ਰੱਖਿਆ, ਸਾਰਾ ਕੁਝ ਸੌਂਪ ਦਿੱਤਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਜਦੋਂ ਮੈਂ ਤੇਰੇ ਦਰ ਦਾ ਗੁਲਾਮ ਹੋ ਗਿਆ, ਜਦੋਂ ਮੈਂ ਤੇਰੇ ਦਰ ਸਮਰਪਿਤ ਹੋ ਗਿਆ। ਮਨੁੱਖ ਦੀ ਸਾਰੀ ਜ਼ਿੰਦਗੀ ਦੀ ਦੌੜ ਇਸ ਗੱਲ ਤੇ ਨਿਰਭਰ ਹੈ ਮੈਂ ਸੁਖੀ ਹੋਵਾਂ, ਕਦੀ ਕੋਸ਼ਿਸ਼ ਨਹੀਂ ਕੀਤੀ ਮੈਂ ਦੁਖੀ ਹੋਵਾਂ। ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕਿਉ ਨਾ ਕੋਏ। ਜਿੰਨੇ ਵੀ ਜਤਨ ਕੀਤੇ ਸੁੱਖਾਂ ਦੀ ਖਾਤਰ ਕੀਤੇ, ਦੁੱਖਾਂ ਵਾਸਤੇ ਨਹੀਂ ਕੀਤੇ, ਪਰ ਨਤੀਜਾ ਕੀ ਨਿਕਲਿਆ, ਨਤੀਜਾ ਇਹ ਨਿਕਲਿਆ, ਮੰਗਿਆ ਸੁੱਖ ਸੀ ਮਿਲ ਦੁੱਖ ਗਿਆ, ਸੁੱਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਬੰਦੇ ਬੰਦੇ ਦੀ ਚਾਕਰੀ ਕੀਤੀ, ਬੰਦੇ ਬੰਦੇ ਦੀ ਮੁਹਤਾਜੀ ਕੀਤੀ, ਸੇਵ ਕਰਤ ਜਨ ਜਨ ਕੀ ਹੋਇਆ, ਸੁੱਖ ਨਹੀਂ ਮਿਲਿਆ। ਹਰ ਮਨੁੱਖ ਨੂੰ ਦੇ ਕੋਲੋਂ ਚਾਹਿਆ ਸ਼ਾਇਦ ਇਹ ਮੈਨੂੰ ਸੁੱਖ ਦੇ ਦੇਵੇ, ਤੇ ਜਿਹਦੇ ਅੱਗੇ ਇਹਨੇ ਆਪਣਾ ਦੁੱਖ ਰੋਇਆ, ਉਹ ਆਪ ਦੁੱਖ ਨਾਲ ਭਰਿਆ ਨਿਕਲਿਆ। ਜਿਹਦੇ ਅੱਗੇ ਆਪ ਰੋ ਕੇ ਪੁਕਾਰ ਕੀਤੀ, ਸ਼ਾਇਦ ਇਹ ਮੇਰਾ ਸੱਜਣ ਮੈਨੂੰ ਸੁੱਖ ਦੇ ਦੇਵੇ, ਬਾਅਦ ਵਿੱਚ ਪਤਾ ਲੱਗੇ ਉਹ ਆਪਦੇ ਆਪ ਦੁੱਖਾਂ ਦੇ ਨਾਲ ਭਰਿਆ, ਉਹਨੇ ਕਿਸੇ ਨੂੰ ਸੁੱਖ ਕੀ ਦੇ ਜਾਣਾ। ਜਿਸ ਮਾਲਕ ਪੈ ਕਰੋ ਬੇਨਤੀ, ਸੁਪਨਾ ਦੁੱਖ ਭਰਿਆ, ਉਹ ਆਪ ਆਪਣੇ ਦੁੱਖਾਂ ਨਾਲ ਭਰਿਆ। ਮੈਂ ਕਿਹਦੀ ਮੁਖਾਜ਼ੀ ਕਰਾਂ, ਅਤੇ ਦਰ ਦਰ ਭਟ ਗਿਆ, ਕਿਤੋਂ ਸੁੱਖ ਨਹੀਂ ਮਿਲਿਆ, ਕਿਤੋਂ ਸ਼ਾਂਤੀ ਨਹੀਂ ਮਿਲੀ, ਬਲਕਿ ਦੁਨਿਆਵੀ ਕਹਾਵਤ ਝੂਠੀ ਹੋ ਗਈ। ਦੁਨਿਆਵੀ ਕਹਾਵਤ ਸੀ ਮਿੱਤਰ ਉਹ ਜਿਹੜਾ ਮੁਸੀਬਤ ਵਿੱਚ ਕੰਮ ਆਏ, ਪਰ ਉਹ ਵੀ ਝੂਠੀ ਹੋ ਗਈ। ਹੁਣ ਯਾਦ ਰੱਖਿਓ, ਮਿੱਤਰ ਸਦਾ ਮੁਸੀਬਤ ਵਿੱਚ ਕੰਮ ਨਹੀਂ ਆਉਂਦਾ। ਹੋਇਆ ਇੱਕ ਵਾਰ, ਦੋ ਵਾਰ, ਚਾਰ ਵਾਰ, ਸਦਾ ਨਹੀਂ, ਬਲਕਿ ਮਿੱਤਰ ਤਾਂ ਰਹਿੰਦੇ ਹੀ ਹੋਣਾ ਚਾਹੀਦਾ ਜਿੰਨਾ ਚਿਰ ਲੈਣ ਦੇਣ ਨਾ ਹੋਵੇ। ਜਦੋਂ ਮਾਇਆ ਦਾ ਲੈਣ ਦੇਣ ਸ਼ੁਰੂ ਹੋ ਜਾਏ, ਉਹਦਾ ਹਿਸਾਬ ਕਿਤਾਬ ਨਾ ਰੱਖਿਆ ਜਾਏ, ਤੇ ਸਾਲਾਂ ਬੱਧੀ ਮਿੱਤਰਤਾ ਵਿੱਚ ਵੀ ਫੇਰ ਪੈ ਜਾਂਦੀ ਹੈ। ਅੱਜ ਲੋੜ ਪਈ, ਅੱਜ ਮਿੱਤਰ ਦੇ ਦਰਵਾਜ਼ੇ ਗਿਆ, ਮੈਨੂੰ ਆਹ ਚੀਜ਼ ਚਾਹੀਦੀ, ਉਹ ਮਦਦ ਕਰ ਦਿੰਦਾ ਹੈ। ਦੂਸਰੇ ਦਿਨ ਫਿਰ ਉਹਦੇ ਦਰਵਾਜ਼ੇ ਚਲਾ ਗਿਆ, ਅੱਜ ਆਹ ਚਾਹੀਦਾ, ਦੂਜੇ ਦਿਨ ਵੀ ਮਦਦ ਕਰ ਦੇਗਾ, ਤੀਜੇ ਦਿਨ ਫਿਰ ਉਹਦੇ ਦਰਵਾਜ਼ੇ ਚਲਾ ਗਿਆ, ਅੱਜ ਮੈਂ ਆਹ ਮੰਗਣ ਆਇਆ, ਹੋ ਸਕਦਾ ਤੀਜੇ ਚੌਥੇ ਦਿਨ ਵੀ ਮਦਦ ਕਰ ਦੇਵੇ। ਪਰ ਪੰਜਵੇਂ ਦਿਨ ਦੇ ਮਿੱਤਰ ਦੇ ਘਰ ਦੇ ਦਰਵਾਜ਼ੇ ਵੀ ਬੰਦ ਰਹਿੰਦੇ ਨੇ, ਜੇ ਰੋਜ਼ ਰੋਜ਼ ਮੰਗਣ ਨਾਲ ਲੱਗ ਪਿਆ। ਹੋਇਆ ਦੋ ਵਾਰ ਮਦਦ ਕੀਤੀ, ਹੋਇਆ ਚਾਰ ਵਾਰ ਮਦਦ ਕੀਤੀ, ਰੋਜ਼ ਦਾ ਮਤਲਬ ਬਣ ਗਿਆ, ਰੋਜ਼ ਹੀ ਮੰਗਣ ਆਉਣ ਲੱਗ ਪਿਆ। ਪੰਜਵੇਂ ਦਿਨ ਛੇਵੇਂ ਦਿਨ ਉਸ ਸੱਜਣ ਦੇ ਉਸ ਮਿੱਤਰ ਦੇ ਘਰ ਦੇ ਦਰਵਾਜ਼ੇ ਵੀ ਬੰਦ ਮਿਲਦੇ ਨੇ। ਉਹ ਸਿੱਖਾ ਤੂੰ ਦੁਨਿਆਵੀ ਦਰਵਾਜ਼ਿਆਂ ਤੋਂ ਸੁੱਖ ਲੱਭਣਾ ਚਾਹੁੰਦਾ, ਦਰ ਦਰ ਦੀ ਮੁਖਾਲਜੀ ਕਰਦਾ, ਕਦੀ ਗੁਰੂ ਨਾਨਕ ਨੂੰ ਮਿੱਤਰ ਬਣਾ ਕੇ ਦੇਖ, ਕਦੀ ਗੁਰੂ ਨਾਲ ਮਿੱਤਰਤਾ ਪਾ ਕੇ ਦੇਖ, ਸਤਿਗੁਰ ਮਿੱਤਰ ਮੇਰਾ ਪ੍ਰਾਣ ਸਿਖਾਈ, ਕਦੀ ਗੁਰੂ ਨਾਲ ਮਿੱਤਰਤਾ ਪਾ, ਮੇਰੇ ਨੀਤ ਗੁਰਦੇਵ ਨੌਕਰ ਰਾਮ ਨਾਮ ਪ੍ਰਕਾਸ਼। ਜਿਸ ਦਿਨ ਗੁਰੂ ਨਾਨਕ ਦੇ ਦਰ ਸਵੇਰੇ ਆ ਕੇ ਮੰਗੇਗਾ, ਗੁਰੂ ਝੋਲੀਆਂ ਭਰੇਗਾ, ਸ਼ਾਮੀ ਫਿਰ ਝੋਲੀ ਅੱਡ ਆਏਗਾ, ਸ਼ਾਮੀ ਵੀ ਗੁਰੂ ਖਾਲੀ ਨਹੀਂ ਤੋੜੇਗਾ, ਦੂਸਰੇ ਦਿਨ ਫਿਰ ਆ ਜਾਏ, ਫਿਰ ਗੁਰੂ ਰਹਿਮਤ ਨਾਲ ਨਿਵਾਜੇਗਾ, ਤੀਜੇ ਦਿਨ ਆ ਜਾਏ, ਤੀਜੇ ਦਿਨ ਵੀ ਝੋਲੀਆਂ ਭਰੇਗਾ। ਸਾਰੀ ਜ਼ਿੰਦਗੀ ਤੂੰ ਭਾਵੇਂ ਦਰ ਤੋਂ ਮੰਗਦਿਆਂ ਥੱਕ ਜਾਏ, ਪਰ ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ ਤੈਨੂੰ ਕਦੀ ਬੰਦ ਨਹੀਂ ਮਿਲਣਗੇ। ਇਹ ਦਰਵਾਜ਼ੇ ਸਦਾ ਹੀ ਖੁੱਲੇ ਨੇ। ਕਬੀਰ ਜਿਹਦਾ ਆਪਸ ਜਾਤੇ ਉਹ ਹੱਕੇ ਨਹੀਂ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇਸ ਦਰਵਾਜ਼ੇ ਤੇ ਤੂੰ ਭਾਵੇਂ ਸਾਰੀ ਜ਼ਿੰਦਗੀ ਮੰਗਦਿਆਂ ਥੱਕ ਜਾਏ, ਪਰ ਗੁਰੂ ਨਾਨਕ ਦਾ ਘਰ ਐਸਾ ਹੈ ਜਿਹੜਾ ਸਾਰੀ ਜ਼ਿੰਦਗੀ ਦਿੰਦਿਆਂ ਨਹੀਂ ਥੱਕਦਾ, ਲੈਣ ਵਾਲਾ ਬੇਸ਼ੱਕ ਥੱਕ ਜਾਏ, ਦਿੰਦਾ ਦੇ ਲੈਂਦੇ ਥੱਕ ਪਾਣੇ, ਜੁਗਾਂ ਜੁਗਤ ਖਾਣੀ ਖਾਣੇ, ਲੈਣ ਵਾਲੇ ਥੱਕ ਜਾਂਦੇ ਵੀ, ਇਹ ਦਾਤਾ ਐਸਾ ਦੇਣ ਵਾਲਾ ਥੱਕਦਾ ਸੀ। ਸਤਿਗੁਰ ਦਾਤਾ ਦਇਆਲ ਹੈ, ਸਦਾ ਹੀ ਤਰਸ ਦੇ ਘਰ ਵਿੱਚ ਰਹਿੰਦਾ ਹੈ, ਜਿਸ ਨੂੰ ਦਇਆ ਸਦਾ ਹੋਏ, ਹਮੇਸ਼ਾ ਹੀ ਦਇਆ ਦੇ ਘਰ ਵਿੱਚ ਹੈ, ਐਸਾ ਦਾਤਾ ਹੈ ਗੁਰੂ। ਜਿਹੜਾ ਥੱਕਦਾ ਨਹੀਂ ਹੈ, ਲੋਕ ਦਾਤਾਂ ਲੈ ਥੱਕ ਜਾਂਦੇ ਨੇ। ਕਈ ਵਾਰੀ ਸਵਾਲ ਖੜਾ ਹੁੰਦਾ ਹੈ, ਲੈਂਦੇ ਥੱਕ ਪਾਣੀ, ਲੈਣ ਵਾਲਾ ਕੌਣ ਥੱਕਦਾ, ਕੌਣ ਕਹਿੰਦਾ ਵੀ ਹੁਣ ਮੈਂ ਦੱਸ ਗਿਆ, ਹੁਣ ਥੱਕ ਗਿਆ, ਨਹੀਂ, ਲੈਣ ਵਾਲਾ ਥੱਕ ਜਾਂਦਾ, ਦੇਣ ਵਾਲਾ ਵੀ ਥੱਕਦਾ। ਲੈਣ ਵਾਲਾ ਇੰਨਾ ਥੱਕ ਗਿਆ ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢਾਪਾ, ਮਾਲਕ ਦੇ ਕੋਮਲ ਭੋਜਨ ਕਰਦਿਆਂ ਜ਼ਿੰਦਗੀ ਗੁਜ਼ਾਰ ਦਿੱਤੀ, ਬਜ਼ੁਰਗ ਹੋ ਗਿਆ, ਅਜੇ ਵੀ ਇਹਦੀ ਟੇਬਲ ਦੇ ਉੱਪਰ 36 ਪ੍ਰਕਾਰ ਦੇ ਭੋਜਨ ਪਏ ਨੇ। ਇਹਦੇ ਆਪਣੇ ਪੱਥਰ ਵਰਗੇ ਦੰਦ ਘੱਟ ਗਏ, ਰੱਬ ਦੇ ਕੋਮਲ ਭੋਜਨ ਵੀ ਖਤਮ ਹੋਏ, ਆਪ ਵੀ ਤਰ੍ਹਾਂ ਥੱਕ ਗਿਆ। ਸਖਤ ਪੱਥਰ ਵਰਗੇ ਦੰਦ ਘੱਟ ਕੇ ਕੋਮਲ ਭੋਜਨ ਖਾ ਖਾ ਕੇ, ਪਰ ਰੱਬ ਦੇ ਕੋਮਲ ਭੋਜਨਾਂ ਵਿੱਚ ਕਮੀ ਨਹੀਂ ਆਈ। ਇਹਦੇ ਆਪਣੇ ਹੱਡ ਸਖਤ ਹੋ ਗਏ, ਅੰਗ ਮੁੜ ਗਏ, ਬਸਤਰ ਪਹਿਨ ਨਹੀਂ ਸਕਦਾ, ਕੱਪੜ ਅਜੇ ਵੀ ਜਿਹੜੇ ਬਸਤਰਾਂ ਨਾਲ ਭਰੇ ਪਏ ਨੇ। ਮਾਲਕ ਦੇ ਦੇਖ ਰਹੇ ਹੈ, ਲੈਣ ਵਾਲਾ ਥੱਕ ਜਾਂਦਾ ਹੈ, ਦੇਦਾ ਦੇ ਲੈਂਦੇ ਥੱਕ ਪਾਣੀ, ਇੰਨਾ ਥੱਕ ਜਾਂਦੇ ਕਿ ਜਿਹਨੂੰ ਗੁਰਬਾਣੀ ਨੇ ਕਹਿ ਦਿੱਤਾ ਜੀ, ਜੇ ਮਾਲਕ ਦੀਆਂ ਇੰਨੀਆਂ ਦਾਤਾਂ ਲੈ ਕੇ ਥੱਕ ਗਏ ਹੈ, ਉਹਨੇ ਦਾਤਾਂ ਦੇਣੀਆਂ ਬੰਦ ਨਹੀਂ ਕੀਤੀਆਂ, ਤੂੰ ਹੀ ਥੱਕ ਗਏ ਹੈ, ਤੇ ਕਦੀ ਘੱਟੋ ਘੱਟ ਉਹਦਾ ਸ਼ੁਕਰਾਨਾ ਵੀ ਅਦਾ ਕਰ ਲਿਆ ਕਰ, ਮਾਲਕ ਤੇਰਾ ਸਾਹ ਨਹੀਂ ਭੁੱਲਾਂਗਾ। ਜੇ ਫਿਰ ਵੀ ਮਨ 'ਚ ਰੱਬ ਦਾ ਸ਼ੁਕਰ ਨਹੀਂ ਆਇਆ, ਫਿਰ ਸਮਝ ਲਈ ਤੇਰਾ ਜੀਵਨ ਤਿਰਘਾ ਹੋ ਗਿਆ। ਕਿਸੇ ਨੂੰ ਹਜ਼ਾਰ ਵਾਰ ਨਮਕ ਪਾਣੀ ਹੋਵੇ, ਇੱਕ ਸ਼ਬਦ ਵਰਤਿਆ ਜਾਂਦਾ ਧੇਰ, ਇੰਨਾ ਕਾਫੀ ਹੈ। ਖਾਂਦਿਆਂ ਖਾਂਦਿਆਂ ਮੂੰਹ ਘੱਟਾ, ਪਹਿਨਦਿਆਂ ਸਭ ਅੰਗ, ਭੋਜਨ ਖਾ ਖਾ ਮੂੰਹ ਘੱਸ ਗਿਆ, ਦੰਦ ਘੱਸ ਗਏ, ਬਸਤਰ ਪਹਿਨ ਪਹਿਨ ਅੰਗ ਮੁੜ ਗਏ, ਕੱਪੜਿਆਂ 'ਚ ਕਮੀ ਨਹੀਂ ਆਈ, ਭੋਜਨ ਵਿੱਚ ਕਮੀ ਨਹੀਂ ਆਈ, ਖਾਂਦਿਆਂ ਖਾਂਦਿਆਂ ਮੂੰਹ ਘੱਟਾ, ਪਹਿਨਦਿਆਂ ਸਭ ਅੰਗ, ਤਿੰਨ ਦਿਨਾਂ ਦਾ ਜੀਵਿਆ ਜਿਨ ਸੱਚ ਦਾ ਲਗੂ ਰੰਗ। ਜਿਨ੍ਹਾਂ ਦੇ ਮਨ 'ਚ ਅਜੇ ਵੀ ਸੱਚ ਪ੍ਰਤੀ ਪ੍ਰੇਮ ਵੀ ਪ੍ਰਗਟ ਹੋਇਆ, ਉਹਦਾ ਜੀਵਨ ਲੰਘ ਦਾ ਯੋਗ ਹੈ, ਧਰਕਾਰ ਯੋਗ ਹੈ। ਦਰ ਦਰ ਦੀ ਮੁਖਾਜੀ ਛੱਡਦੀ, ਇੱਕ ਦਰ ਨਾਲ ਜੁੜਦੀ, ਇਹ ਦਰ ਐਸਾ ਤੂੰ ਭਾਵੇਂ ਲੈਂਦਿਆਂ ਥੱਕ ਜਾਏ, ਇਸ ਦਰ ਨੇ ਦਿੰਦਿਆਂ ਨਹੀਂ ਥੱਕਣਾ, ਇਹਨੇ ਦਰ ਤਾਂ ਦੇਈ ਜਾਣੀਆਂ ਨੇ, ਦੇਈ ਜਾਣੀਆਂ ਨੇ। ਤੇ ਦੂਸਰੀ ਗੱਲ, ਜਦੋਂ ਕੋਈ ਮੰਗਤਾ ਕਿਸੇ ਦਰਵਾਜ਼ੇ ਮੰਗਣ ਆਉਂਦਾ ਹੈ ਨਾ, ਲੋਕ ਮੰਗਤੇ ਦੀ ਝੋਲੀ ਦਾਨ ਪਾਉਂਦੇ ਨੇ, ਉਹਨੂੰ ਬਾਰ ਬਾਰ ਦਰਵਾਜ਼ੇ ਤੋਂ ਤੋੜ ਦਿੰਦੇ ਨੇ। ਕਦੇ ਕੋਈ ਬੰਦਾ ਆਪਣੇ ਡਰਾਇੰਗ ਰੂਮ ਦੇ ਵਿੱਚ ਨਹੀਂ ਉਹਨੂੰ ਬਿਠਾਉਂਦਾ, ਆ ਕੇ ਤੂੰ ਸੋਫੇ ਉੱਪਰ ਬੈਠ, ਮੈਂ ਤੇਰੇ ਅੱਗੇ ਰੋਟੀ ਲਵਾਂਗਾ, ਹੋਰ ਬਿਠਾਉਂਦੇ ਮੰਗਦੇ ਨੂੰ। ਲੋਕ ਭਿਖਾਰੀ ਨੂੰ ਦਾਨ ਦਿੰਦੇ ਨੇ, ਮਾਣ ਨਹੀਂ ਦਿੰਦੇ। ਲੋਕ ਭਿਖਾਰ ਕਹੇ ਮੰਗਤ ਜਨ, ਮੰਗਤ ਮਾਣ ਨਾ ਪਾਇਆ, ਮੰਗਣ ਵਾਲੇ ਨੂੰ ਮਾਰ ਨਹੀਂ ਮਿਲਦਾ, ਦਾਨ ਮਿਲ ਜਾਂਦਾ ਹੈ। ਉਹ ਸਿੱਖਾਂ ਦਰ ਦਰ ਤੇ ਭਟਕਣ ਦੇ ਨਾਲੋਂ, ਉਹ ਜੀਵ ਦਰ ਦਰ ਦਾ ਮੰਗਤਾ ਬਣਨ ਨਾਲੋਂ, ਜਿਸ ਦਿਨ ਗੁਰੂ ਪਰਮੇਸ਼ਵਰ ਦੇ ਦਰ ਦਾ ਮੰਗਤਾ ਬਣ ਜਾਏਗਾ ਨਾ, ਇਹ ਦਰ ਐਸਾ ਹੈ ਜਿੱਥੇ ਦਾਨ ਤੇ ਮਿਲਦਾ ਹੀ ਮਿਲਦਾ, ਮਾਰ ਵੀ ਨਾਲ ਮਿਲਦਾ। ਜਿਹੜਾ ਦਰਦਾਂ ਤੋਂ ਮੰਗਣਾ ਛੱਡ ਕੇ ਇੱਕ ਗੁਰੂ ਅੱਗੇ ਖਲੋ ਹੱਥ ਜੋੜ ਮੰਗ ਲੈਂਦਾ ਹੈ, ਗੁਰੂ ਦਾਸ ਤੇ ਉਹਦੀ ਝੋਲੀ ਵਿੱਚ ਪਾਉਂਦਾ ਹੀ ਪਾਉਂਦਾ, ਦੁਨੀਆ ਵੀ ਦੇਖ ਕੇ ਉਹਦੀ ਅੱਗੇ ਹੱਥ ਜੋੜ ਲੈਂਦੀ, ਆਪਣੇ ਗੁਰੂ ਦਾ ਜੋੜ ਹੈ। ਉਹਦਾ ਵੀ ਧਰਨੀ ਚੜ ਕੇ ਸਤਿਕਾਰ ਕਰਦੇ ਨੇ, ਉਹਨੂੰ ਵੀ ਪੂਜਦੇ ਨੇ। ਜਿਸ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾ, ਜਿਹੜਾ ਗੁਰੂ ਦੇ ਚਰਨਾਂ 'ਚ ਝੁਕ ਜਾਂਦਾ, ਗੁਰੂ ਦੀ ਪੂਜਾ 'ਚ ਜੁੜ ਜਾਂਦਾ, ਪਰਮੇਸ਼ਵਰ ਦੀ ਪੂਜਾ 'ਚ ਜੁੜ ਜਾਂਦਾ, ਤਾਂ ਉਹਦੀ ਪੂਜਾ ਕਰਾ ਦਿੰਦਾ। ਕਿਉਂ? ਇਸ ਦਰ ਤੋਂ ਕੇਵਲ ਦਾਨ ਨਹੀਂ ਮਿਲਦਾ, ਮਾਣ ਵੀ ਮਿਲ ਜਾਂਦਾ। ਲੋਕ ਹੱਥ ਜੋੜ ਧਰਮੀ ਸਮਝ ਕੇ ਨਮਸਕਾਰ ਕਰਦੇ ਨੇ, ਮੱਥਾ ਟੇਕ ਕਰਦੇ ਨੇ। ਜੀਵਨ ਦੇ ਵਿੱਚ ਜਦੋਂ ਕੋਈ ਗੁਰੂ ਦਾ ਹੋ ਜਾਂਦਾ, ਉਦੋਂ ਮੱਥਾ ਨਹੀਂ ਰਹਿੰਦੀ, ਜਾ ਤੂੰ ਮੇਰੇ ਵੱਲ ਹੈ, ਜਦੋਂ ਤੂੰ ਮੇਰੇ ਵੱਲ ਹੋ ਗਿਆ ਤਾਂ ਕਿਆ ਮੋਛੰਦਾ, ਫਿਰ ਮੇਰੀ ਜ਼ਿੰਦਗੀ ਵਿੱਚ ਕਾਹਦੀ ਮੁਥਾਲਜਗੀ, ਮੇਰੀ ਜ਼ਿੰਦਗੀ ਵਿੱਚ ਕੋਈ ਮੁਥਾਲਜੀ ਨਹੀਂ ਰਹੀ। ਤੂੰ ਤਾਂ ਸਭ ਕੁਛ ਮੈਨੂੰ ਸੌਂਪਿਆ, ਤੂੰ ਸਾਰਾ ਕੁਝ ਹੀ ਮੇਰੀ ਝੋਲੀ ਵਿੱਚ ਪਾ ਦਿੱਤਾ, ਜਾਂ ਤੇਰਾ ਬੰਦਾ, ਜਦੋਂ ਮੈਂ ਤੇਰਾ ਗੁਲਾਮ ਹੋ ਜਾਂਦਾ, ਜਦੋਂ ਤੇਰਾ ਬੰਦਾ ਹੋ ਜਾਂਦਾ। ਸਤਿਗੁਰੂ ਜੀ ਦੇ ਜੀਵਨ ਦੇ ਵਿੱਚ ਇੱਕ ਇਤਿਹਾਸਕ ਘਟਨਾ, ਜਦੋਂ ਬੋਲੀ ਸਾਹਿਬ ਦੀ ਗੋਇੰਦਵਾਲ ਸਾਹਿਬ ਦੇ ਦਰਬਾਰ ਸਥਾਨ ਦੀ ਉਸਾਰੀ ਚੱਲ ਰਹੀ ਸੀ, ਉਦੋਂ ਸਾਰਾ ਦਿਨ ਸਿੱਖ ਸੰਗਤਾਂ ਨੇ ਸੇਵਾ ਕਰਨੀ, ਰਾਜ ਮਿਸਤਰੀਆਂ ਨੇ ਸਾਰਾ ਕੰਮਕਾਰ ਕਾਰ ਨਿਹਾਰ ਕਰਨਾ, ਰਾਜ ਮਿਸਤਰੀ ਮਜ਼ਦੂਰ ਸਿੱਖ ਸੰਗਤਾਂ ਦਿਨ ਰਾਤ ਡੱਡੀ ਰਹਿਣਾ। ਤੇ ਗੁਰੂ ਅਮਰਦਾਸ ਪਾਤਸ਼ਾਹ ਸਤਿਗੁਰੂ ਨੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਭਾਈ ਜੇਠਾ ਦੀ ਹੈ, ਭਾਈ ਜੇਠੇ ਨੇ ਵੀ ਸਵੇਰ ਤੋਂ ਸ਼ਾਮ ਤੱਕ ਸੇਵਾ ਕਰਨੀ, ਉਹਨੇ ਵੀ ਲੰਗਰ ਦਾ ਪ੍ਰਬੰਧ ਵੀ ਕਰਨਾ, ਲੰਗਰ ਵਰਤਾਉਣ ਦਾ ਪ੍ਰਬੰਧ ਵੀ ਕਰਨਾ। ਭਾਈ ਜੇਠਾ ਦੇ ਸਿਰ ਇੰਨੀਆਂ ਜ਼ਿੰਮੇਵਾਰੀਆਂ ਨੇ, ਮਿਸਤਰੀਆਂ ਦੇ ਲਈ ਇੱਟਾਂ ਗਾਰੇ ਆਦਿਕ ਦਾ ਪ੍ਰਬੰਧ ਕਰਨਾ, ਮਿਸਤਰੀਆਂ ਦੀ ਹਰ ਲੋੜ ਨੂੰ ਪੂਰੀਆਂ ਕਰਨਾ, ਜਿਹੜੀਆਂ ਸੰਗਤਾਂ ਸੇਵਾ ਕਰਨ ਆਈਆਂ ਨੇ ਉਹਨਾਂ ਨੇ ਲੰਗਰ ਵੀ ਛਕਣਾ, ਲੰਗਰ ਦਾ ਪ੍ਰਬੰਧ ਵੀ ਕਰਨਾ, ਬੱਚਿਆਂ ਲਈ ਦੁੱਧ ਦਾ ਪ੍ਰਬੰਧ ਵੀ ਕਰਨਾ, ਕੱਲ ਕੀ ਸਾਰੇ ਪ੍ਰਬੰਧ ਕਰਨੇ ਉਹਨਾਂ। ਪਰ ਜਦੋਂ ਸ਼ਾਮ ਹੋ ਜਾਣੀ ਨਾ, ਸ਼ਾਮੀ ਸਾਰੀ ਸੇਵਾ ਬੰਦ ਹੋਣੀ, ਦਿਨਾਂ ਦੀ ਸਮਾਪਤੀ ਹੋਣੀ, ਸਿੱਖ ਸੰਗਤਾਂ ਨੇ ਘਰੋਂ ਘਰੀ ਚਲੇ ਜਾਣਾ, ਰਾਜ ਮਿਸਤਰੀਆਂ ਨੇ ਆਪਣੇ ਘਰੇ ਚਲੇ ਜਾਣਾ, ਮਜ਼ਦੂਰਾਂ ਨੇ ਘਰੇ ਚਲੇ ਜਾਣਾ, ਦੀਵਾਨ ਦੀ ਸਮਾਪਤੀ ਤੋਂ ਬਾਅਦ ਭਾਈ ਜੇਠਾ ਜੀ ਦੇ ਖਿਲਰੇ ਹੋਏ ਸਮਾਨ ਨੂੰ ਇਕੱਠੇ ਕਰਦੇ ਫਿਰਦਾ, ਇੱਟਾਂ ਖਿਲਰੀਆਂ ਹੋਣੀਆਂ ਉਹ ਇਕੱਠੀਆਂ ਕਰਕੇ ਰੱਖ ਦੇਣੀਆਂ, ਗਾਲਾਂ ਖਿਲਰਿਆ ਹੋਣਾ ਉਹ ਇਕੱਠਾ ਕਰ ਦੇਣਾ, ਰੇਤ ਇਕੱਠੀ ਕਰ ਦੇਣੀ, ਮਿਸਤਰੀਆਂ ਦੇ ਔਜ਼ਾਰ ਪਏ ਨੇ ਉਹ ਇਕੱਠੇ ਕਰਕੇ ਰੱਖ ਦੇਣੇ, ਦੇਖਣਾ ਵੀ ਵੱਡੇ ਭਾਂਡੇ ਪਏ ਨੇ ਜੂਠੇ ਉਹ ਸਾਫ਼ ਕਰਕੇ ਰੱਖ ਦੇਣੇ, ਸਵੇਰੇ ਫਿਰ ਲੰਗਰ ਬਣਨਾ, ਫਿਰ ਲੋੜ ਪੈਣੀ ਨਫਤੀ ਜਿਹਾ ਦੀ, ਭਾਂਡੇ ਨਜ਼ਰ ਆਉਣੇ ਸਿੱਖ ਸੰਗਤਾਂ ਦੇ, ਥਾਲ ਕੌਲੀਆਂ ਜਰਾਬ ਉਹਨਾਂ ਨੂੰ ਧੋ ਕੇ ਰੱਖ ਦੇਣਾ, ਕੱਲ ਫਿਰ ਲੋੜ ਪੈਣੀ ਹੈ, ਤੱਪੜ ਵੀ ਝਾੜ ਕੇ ਵਿਛਾ ਦੇਣੇ, ਫਰਸ਼ ਵੀ ਸਾਫ਼ ਕਰ ਦੇਣਾ, ਕੱਲ ਨੂੰ ਫਿਰ ਗੁਰੂ ਨਾਨਕ ਦੀਆਂ ਸੰਗਤਾਂ ਨੇ ਆਉਣੇ। ਇੱਕ ਰੋਜ਼ ਦਾ ਨੀਤ ਹੈ, ਸ਼ਾਮ ਨੂੰ ਦੀਵਾਨ ਦੀ ਸਮਾਪਤੀ ਤੋਂ ਬਾਅਦ ਹਰ ਪਛੰਦਾ ਆਪਣੇ ਘਰਾਂ ਨੂੰ ਚਲੇ ਜਾਂਦਾ ਹੈ, ਪਰ ਭਾਈ ਜੇਠਾ ਐਸੇ ਨੇ ਜਿਹੜੇ ਖਿਲਰੇ ਹੋਏ ਸਮਾਨ ਨੂੰ ਇਕੱਠਾ ਕਰਦੇ ਫਿਰਦੇ ਨੇ। ਇੱਕ ਸ਼ਾਮ ਦੀਵਾਨ ਦੀ ਸਮਾਪਤੀ ਹੋਈ, ਦੀਵਾਨ ਦੀ ਸਮਾਪਤੀ ਤੋਂ ਬਾਅਦ ਭਾਈ ਜੇਠਾ ਜੀ ਨੇ ਖਿਲਰੇ ਸਮਾਨ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਤੇ ਗੁਰੂ ਅਮਰਦਾਸ ਪਾਤਸ਼ਾਹ ਦੂਰੋਂ ਦੇਖਦੇ ਨੇ ਕਿ ਇੰਨੀ ਰਾਤ ਹੋਈ, ਭਾਈ ਜੇਠਾ ਕੀ ਕਰਦਾ ਫਿਰਦਾ ਹੈ, ਇਸ ਟਾਈਮ ਇਹ ਕੀ ਕਰ ਰਿਹਾ ਇੱਥੇ। ਗੁਰੂ ਅਮਰਦਾਸ ਪਾਤਸ਼ਾਹ ਤੂੰ ਖਲੋ ਕੇ ਦੇਖਦੇ ਰਹੇ, ਭਾਈ ਜੇਠਾ ਜੀ ਨੇ ਵੱਡੇ ਪਤੀਲੇ ਦੇਵਤੇ ਸਾਫ਼ ਕੀਤੇ, ਤੱਪੜ ਝਾੜ ਕੇ ਵਿਛਾਏ, ਇੱਟਾਂ ਇਕੱਠੀਆਂ ਕੀਤੀਆਂ, ਗਾਰਾ ਸੀਮਿੰਟ ਆਦਿਕ ਜੋ ਉਸ ਜ਼ਮਾਨੇ ਦੀ ਚੀਜ਼ ਉਹ ਇਕੱਤਰ ਕੀਤੀ, ਮਿੰਦਰੀਆਂ ਦਾ ਸਮਾਨ ਖਿਲਰਿਆ ਇਕੱਠਾ ਕਰਕੇ ਰੱਖ ਦਿੱਤਾ, ਜੂਠੇ ਭਾਂਡੇ ਵੀ ਸਾਫ਼ ਕਰ ਦਿੱਤੇ, ਸਫਾਈਆਂ ਵੀ ਕਰ ਦਿੱਤੀਆਂ। ਜਦੋਂ ਕਾਫੀ ਦੇਰ ਰਾਤ ਹੋ ਗਈ, ਭਾਈ ਜੇਠਾ ਤੁਰਨ ਲੱਗੇ ਆਪਣੇ ਆਰਾਮਗਾਹ ਵੱਲ ਨੂੰ, ਗੁਰੂ ਅਮਰਦਾਸ ਪਾਤਸ਼ਾਹ ਜਦੋਂ ਦੇਖ ਰਹੇ ਨੇ, ਆਵਾਜ਼ ਦਿੱਤੀ, ਉਹ ਭਾਈ ਜੇਠਾ ਜਰਾ ਰੁਕ। ਭਾਈ ਜੇਠਾ ਦੌੜ ਕੇ ਦੇਵੀ ਆਏ, ਹੱਥ ਜੋੜ ਨਮਸਕਾਰ ਕੀਤੀ, ਸਤਿਗੁਰੂ ਪਿਤਾ ਜੀ ਇੰਨੀ ਰਾਤ ਜਾਗ ਰਹੇ ਹੋ। ਤਾਂ ਗੁਰੂ ਪਾਤਸ਼ਾਹ ਕਹਿੰਦੇ ਕਿ ਤੂੰ ਇੱਥੇ ਕੀ ਕਰਦਾ ਹੈ? ਭਾਈ ਜੇਠਾ ਇੰਨੀ ਰਾਤ ਹੋ ਗਈ ਇੱਥੇ ਕੀ ਕਰ ਰਿਹਾ ਤੂੰ? ਭਾਈ ਜੇਠਾ ਆਖਦੇ ਨੇ ਸਤਿਗੁਰੂ ਜੀ ਕੁਛ ਸਮਾਨ ਖਿਲ ਰਿਹਾ ਸੀ, ਮੈਂ ਉਹ ਇਕੱਠਾ ਕਰ ਰਿਹਾ ਸਾਂ, ਥੋੜੀ ਇੱਟਾਂ ਖਿਲ ਰਹੀਆਂ ਸਨ, ਥੋੜਾ ਗਾਲ ਖਿਲ ਰਿਹਾ ਸੀ, ਰੇਤ ਖਿਲ ਰਹੀ ਸੀ, ਮੈਂ ਉਹ ਇਕੱਠੀ ਕਰ ਰਿਹਾ ਸੀ, ਭਾਂਡੇ ਖਿਲ ਰਹੇ ਸਨ, ਮੈਂ ਉਹ ਇਕੱਠਾ ਕਰ ਰਿਹਾ ਸਾਂ, ਸਮਾਨ ਖਿਲ ਰਿਹਾ ਸੀ, ਮੈਂ ਇਕੱਠਾ ਕਰ ਰਿਹਾ ਸੀ। ਗੁਰੂ ਗੋਬਿੰਦ ਪਾਤਸ਼ਾਹ ਕਹਿਣ ਲੱਗੇ ਜਿੱਥੇ ਇਹ ਦਸ ਸੰਗਤਾਂ ਕਿੱਥੇ ਨੇ? ਕਹਿਣ ਲੱਗੇ ਜੀ ਉੱਥੇ ਘਰਾਂ ਨੂੰ ਗਈਆਂ ਗਈਆਂ। ਸਤਿਗੁਰ ਪਾਤਸ਼ਾਹ ਕਹਿਣ ਲੱਗੇ ਰਾਜ ਮਿਸਤਰੀ ਕਿੱਥੇ ਹੈ, ਮਜ਼ਦੂਰ ਕਿੱਥੇ ਨੇ? ਕਹਿਣ ਲੱਗੇ ਪਾਤਸ਼ਾਹ ਉੱਥੇ ਸੇਵਾ ਸਮਾਪਤ ਹੋਈ, ਸਾਰੇ ਆਪੋ ਆਪਣੇ ਘਰਾਂ ਨੂੰ ਮਿਲੇ ਗਏ ਨੇ। ਸਤਿਗੁਰ ਪਾਤਸ਼ਾਹ ਕਹਿਣ ਲੱਗੇ ਜੇ ਮਿਸਤਰੀ ਘਰਾਂ ਨੂੰ ਚਲੇ ਗਏ, ਜੇ ਮਜ਼ਦੂਰ ਘਰਾਂ ਨੂੰ ਚਲੇ ਗਏ, ਜੇ ਸਾਧ ਸੰਗਤ ਘਰਾਂ ਨੂੰ ਚਲੇ ਗਈ, ਤਾਂ ਤੂੰ ਇੱਥੇ ਕੀ ਕਰਦਾ? ਤੂੰ ਵੀ ਜਾ ਕੇ ਆਰਾਮ ਕਰ, ਤੈਨੂੰ ਵੀ ਜ਼ਰੂਰਤ ਪਈ ਇਹਨਾਂ ਸਮਾਨ ਇਕੱਠਾ ਕਰਨ ਦੀ, ਤੂੰ ਵੀ ਆਰਾਮ ਕਰ, ਤੂੰ ਵੀ ਆਪਣੇ ਘਰ ਜਾ। ਕਹਿਣ ਲੱਗਾ ਪਾਤਸ਼ਾਹ ਮੇਰਾ ਘਰ ਤੇ ਹੀ ਹੈ ਨਾ, ਮੈਂ ਇਹ ਘਰ ਛੱਡ ਕੇ ਕਿੱਥੇ ਜਾਵਾਂ? ਇਹ ਮੇਰਾ ਘਰ ਹੈ, ਮੈਂ ਤੁਹਾਡੇ ਦਰ ਤੇ ਸਮਰਪਿਤ ਹੋਇਆ। ਗੁਰਮੁਖਦਾਸ ਪਾਤਸ਼ਾਹ ਕਹਿਣ ਲੱਗੇ ਜੇ ਮਿਸਤਰੀਆਂ ਨੇ ਆਪਣਾ ਸਮਾਨ ਨਹੀਂ ਸਾਂਭਿਆ, ਤੈਨੂੰ ਉਹਨਾਂ ਦਾ ਸਮਾਨ ਸਾਂਭਣ ਦੀ ਕੀ ਲੋੜ? ਜੇ ਸੰਗਤਾਂ ਨੇ, ਮਜ਼ਦੂਰਾਂ ਨੇ ਇੱਟਾਂ ਗਾਰਾ ਆਦਿਕ ਨਹੀਂ ਸਾਂਭਿਆ, ਜੇ ਸਾਧ ਸੰਗਤ ਨੇ ਭਾਂਡੇ ਨਹੀਂ ਸਾਂਭੇ, ਤੂੰ ਕਾਹਨੂੰ ਸਾਂਭ ਲੈ? ਤੂੰ ਵੀ ਰਹਿਣ ਦੇ ਪਈ, ਸਮਾਨ ਖਿਲਰਿਆ ਰਹਿਣ ਦੇ, ਤੈਨੂੰ ਇਕੱਠਾ ਕਰਨ ਦੀ ਕੀ ਲੋੜ ਪਈ ਹੈ? ਭਾਈ ਜੇਠਾ ਜੀ ਹੱਥ ਜੋੜ ਆਖਦੇ ਨੇ ਸਤਿਗੁਰੂ ਪਿਤਾ ਜੀ, ਘਰ ਵਿੱਚ ਕੋਈ ਕੰਮ ਖੋਲਿਆ ਹੋਵੇ ਨਾ, ਤੇ ਆਂਢ ਗੁਆਂਢ ਲੋਕ ਮਦਦ ਕਰਨ ਆਉਂਦੇ ਨੇ, ਦੋ ਰਿਸ਼ਤੇਦਾਰ ਮਿੱਤਰ ਸਾਥ ਦਿੰਦੇ ਨੇ, ਇਹਨਾਂ ਦੇ ਘਰ ਕਾਰਜ ਹੋ ਰਿਹਾ, ਇਹਨਾਂ ਦੇ ਘਰ ਬੜਾ ਵੱਡਾ ਕੰਮ ਹੋ ਰਿਹਾ, ਆਂਢ ਗੁਆਂਢ ਲੋਕ ਰਿਸ਼ਤੇਦਾਰ ਮਿੱਤਰ ਸਾਰੇ ਆ ਕੇ ਮਦਦ ਕਰਾਉਂਦੇ ਨੇ, ਪਰ ਜਦੋਂ ਕੰਮ ਪੂਰਾ ਹੋ ਜਾਂਦਾ ਹੈ ਨਾ, ਲੋਕ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ। ਜਦੋਂ ਕੰਮ ਪੂਰਾ ਹੋ ਜਾਂਦਾ ਹੈ, ਗੁਆਂਢੀ ਵੀ ਆਪਣੇ ਘਰਾਂ ਚ ਚਲੇ ਜਾਂਦੇ ਨੇ, ਰਿਸ਼ਤੇਦਾਰ ਮਿੱਤਰ ਵੀ ਆਪੋ ਆਪਣੇ ਘਰਾਂ ਚ ਚਲੇ ਜਾਂਦੇ ਨੇ, ਪਰ ਜਿਹੜੇ ਘਰ ਦੇ ਮੈਂਬਰ ਹੁੰਦੇ ਨੇ, ਜਿਹੜਾ ਬਾਅਦ ਵਿੱਚ ਖਲਾਰਾ ਵੱਜਦਾ ਹੈ ਨਾ, ਉਹ ਘਰ ਦੇ ਮੈਂਬਰਾਂ ਨੂੰ ਸਾਂਭਣਾ ਪੈਂਦਾ, ਉਹ ਨਹੀਂ ਲੋਕ ਇਕੱਠਾ ਕਰਦੇ। ਘਰ ਵਿੱਚ ਕੰਮ ਖੁੱਲਿਆ ਹੋਵੇ, ਕੋਈ ਕਾਰਜ ਚੱਲ ਰਿਹਾ ਹੋਵੇ, ਦੁਨੀਆ ਮਦਦ ਕਰਾ ਦਿੰਦੀ ਉਸ ਕੰਮ ਦੇ ਵਿੱਚ, ਪਰ ਜਦੋਂ ਕੰਮ ਪੂਰਾ ਹੋ ਜਾਂਦਾ ਹੈ, ਲੋਕ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ, ਜਿਹੜਾ ਬਾਅਦ ਵਿੱਚ ਖਲਾਰਾ ਪਿਆ ਹੁੰਦਾ, ਉਹ ਘਰ ਦੇ ਮੈਂਬਰਾਂ ਨੂੰ ਆਪ ਇਕੱਠਾ ਕਰਨਾ ਪੈਂਦਾ, ਉਹ ਨਹੀਂ ਲੋਕ ਇਕੱਠਾ ਕਰਾਉਂਦੇ, ਉਸ ਘਰ ਦੇ ਮੈਂਬਰ ਇਕੱਠਾ ਕਰਦੇ ਨੇ। ਕਹਿੰਦੇ ਕਿ ਪਾਤਸ਼ਾਹ ਗੁਰੂ ਦਰਬਾਰ ਦੀ ਉਸਾਰੀ ਚੱਲ ਰਹੀ ਹੈ, ਬੌਲੀ ਸਾਹਿਬ ਦੀ ਉਸਾਰੀ ਚੱਲ ਰਹੀ ਹੈ, ਇਸ ਅਸਥਾਨ ਦੀ ਉਸਾਰੀ ਚੱਲ ਰਹੀ ਹੈ, ਸਿੱਖ ਸੰਗਤਾਂ ਆਈਆਂ, ਰਾਜ ਮਿਸਤਰੀ ਆਏ, ਮਜ਼ਦੂਰ ਆਏ, ਉਹਨਾਂ ਸਾਰਿਆਂ ਨੇ ਰਲ ਕੇ ਸੇਵਾ ਕੀਤੀ, ਸ਼ਾਮ ਹੋਈ, ਦੀਵਾਨ ਦੀ ਸਮਾਪਤੀ ਹੋਈ, ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ, ਜਿਹੜਾ ਆ ਖਲਾਰਾ ਵੱਜਿਆ ਇਹਦੇ ਫਿਰ ਮੈਂ ਹੀ ਇਕੱਠਾ ਕਰਦਾ, ਨਾ ਮੈਂ ਇਸ ਘਰ ਦਾ ਮੈਂਬਰ, ਮੇਰੇ ਘਰ ਦੀਆਂ ਇੱਟਾਂ ਨਾ ਗਵਾਚ ਜਾਣ, ਮੈਨੂੰ ਫਿਕਰ ਲੱਗ ਜਾਂਦਾ ਹੈ, ਮੈਂ ਆਪਣੇ ਘਰ ਦੀਆਂ ਇੱਟਾਂ ਇਕੱਠੀਆਂ ਕਰਕੇ ਰੱਖ ਲੈਂਦਾ, ਕੱਲ ਨੂੰ ਮਿਸਤਰੀਆਂ ਨੇ ਫਿਰ ਸਮਾਨ ਮੰਗਣਾ, ਗਵਾਚ ਨਾ ਜਾਏ, ਮੈਂ ਉਸ ਸਮਾਨ ਵੀ ਇਕੱਠਾ ਕਰਕੇ ਰੱਖ ਦਿੰਦਾ ਵਾ, ਭਾਂਡੇ ਜੂਠੇ ਨੇ, ਕੱਲ ਫਿਰ ਲੰਗਰ ਪਕੜੇ, ਮੈਂ ਉਹਨਾਂ ਦੇਵਤਿਆਂ ਨੂੰ ਸਾਫ਼ ਕਰਕੇ ਰੱਖ ਦਿੰਦਾ, ਥਾਲ ਕੌਲੀਆਂ ਗਿਲਾਸ ਧੋ ਕੇ ਰੱਖ ਦਿੰਦਾ, ਕੱਲ ਗੁਰੂ ਨਾਨਕ ਦੀ ਸੰਗਤ ਨੇ ਫਿਰ ਆਉਣਾ, ਫਿਰ ਬਹਿਣਾ, ਮੈਂ ਫਰਸ਼ ਨੂੰ ਧੋ ਕੇ ਸਾਫ਼ ਕਰ ਦਿੰਦਾ, ਤੱਪੜ ਝਾੜ ਕੇ ਵਿਛਾ ਦਿੰਦਾ, ਮੇਰਾ ਘਰ ਹੈ, ਮੇਰੇ ਘਰ ਦੀਆਂ ਇੱਟਾਂ ਨਾ ਗਵਾਚ ਜਾਣ, ਮੇਰੇ ਘਰ ਦੇ ਭਾਂਡੇ ਨਾ ਗਵਾਚ ਜਾਣ, ਮੇਰੇ ਘਰ ਦੇ ਤੱਪੜ ਨਾ ਖਰਾਬ ਹੋ ਜਾਣ, ਮੇਰੇ ਘਰ ਦਾ ਗਾਰਾ ਨਾ ਖਰਾਬ ਹੋ ਜਾਏ, ਮੇਰੇ ਘਰ ਦੇ ਔਲਾਦ ਨਾ ਖਰਾਬ ਹੋ ਜਾਣ, ਗਵਾਚ ਨਾ ਜਾਣ, ਮੇਰੇ ਘਰ ਦਾ ਸਮਾਨ ਜੇ ਮੈਂ ਨਹੀਂ ਖਲਾਰਾ ਸਾਂਭਣਾ ਤੇ ਹੋਰ ਕਿਹਨੇ ਸਾਂਭਣਾ? ਕੰਮ ਪੂਰਾ ਹੋ ਜਾਏ, ਲੋਕ ਮਦਦ ਕਰਾ ਕੇ ਘਰਾਂ ਨੂੰ ਚਲੇ ਜਾਂਦੇ ਨੇ, ਬਾਅਦ ਵਿੱਚ ਜਿਹੜਾ ਖਿਲਾਰਾ ਬਚਦਾ ਹੈ, ਉਹ ਘਰ ਦੇ ਮੈਂਬਰਾਂ ਨੂੰ ਸਾਂਭਣਾ ਪੈਂਦਾ ਹੈ। ਸਤਿਗੁਰੂ ਆਪ ਜੀ ਨੇ, ਭਾਈ ਜੇਠਾ ਤੂੰ ਆਪਣੇ ਆਪ ਨੂੰ ਇਸ ਘਰ ਦਾ ਮੈਂਬਰ ਸਮਝਦਾ ਹੈ? ਕਹਿਣ ਲੱਗਾ ਹਾਂ ਪਾਤਸ਼ਾਹ, ਛੋਟਾ ਜਿਹਾ ਮੈਂਬਰ ਹੈ ਇਸ ਗੁਰੂ ਨਾਨਕ ਦੇ ਘਰ ਦਾ, ਤੁਸੀਂ ਇਸ ਘਰ ਦੇ ਮਾਲਕ ਹੋ, ਮੈਂ ਛੋਟਾ ਜਿਹਾ ਅਧਨਾ ਜਿਹਾ ਮੈਂਬਰ ਹੈ ਇਸ ਘਰ ਦਾ, ਤੇ ਮੇਰਾ ਵੀ ਕੁਝ ਫਰਜ਼ ਬਣਦਾ ਹੈ, ਮੈਂ ਇਸ ਘਰ ਦੀ ਸੰਭਾਲ ਕਰਾਂ, ਇਸ ਘਰ ਦਾ ਸਮਾਨ ਨਾ ਮੇਰਾ ਗਵਾਚ ਜਾਏ, ਮੈਂ ਆਪਣੇ ਆਪ ਨੂੰ ਛੋਟਾ ਜਿਹਾ ਮੈਂਬਰ ਸਮਝ ਕੇ ਇਸ ਘਰ ਦੀ ਸੰਭਾਲ ਕਰ ਲੈਂਦਾ। ਗੁਰੂ ਗੋਬਿੰਦ ਪਾਤਸ਼ਾਹ ਆਖਦੇ ਨੇ ਭਾਈ ਜੇਠਾ, ਜੇ ਤੂੰ ਆਪਣੇ ਆਪ ਨੂੰ ਘਰ ਦਾ ਮੈਂਬਰ ਸਮਝਦਾ ਹੈ ਨਾ ਕਿ ਤਾਂ ਮੈਂ ਸਮਾਨ ਇਕੱਠਾ ਕਰਦਾ ਸਕਦਾ, ਫਿਰ ਅੱਜ ਤੋਂ ਬਾਅਦ ਤੂੰ ਇਸ ਘਰ ਦਾ ਮੈਂਬਰ ਨਹੀਂ ਹੈ। ਅੱਜ ਤੋਂ ਬਾਅਦ ਆਪਣੇ ਆਪ ਨੂੰ ਇਸ ਘਰ ਦਾ ਮੈਂਬਰ ਨਾ ਸਮਝੀ। ਦੋਨੋਂ ਹੱਥ ਜੁੜੇ ਭਾਈ ਜੇਠਾ ਦੇ ਪਾਤਸ਼ਾਹ, ਗਲਤੀ ਹੋ ਗਈ ਮਾਫ ਕਰ ਦਿਓ, ਕਿਹੜੀ ਭੁੱਲ ਹੋ ਗਈ, ਮੈਂ ਮੈਂਬਰ ਵੀ ਨਹੀਂ ਰਿਹਾ ਇਸ ਘਰ ਦਾ। ਮੇਰੇ ਪ੍ਰੀਤਮ ਤੂੰ ਤੇ ਤਰਸ ਦਾ ਘਰ ਹੈ, ਮੈਂ ਪੈਰ ਪੈਰ ਤੇ ਗਲਤੀਆਂ ਕਰਦਾ, ਮੇਰੀ ਗਲਤੀਆਂ ਮਾਫ ਕਰ ਦਿਓ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਮੇਰੀ ਮਤ ਬੜੀ ਥੋੜੀ, ਤੁਸੀਂ ਸਮਰੱਥ ਹੋ, ਤੁਸੀਂ ਤਰਸ ਦੇ ਘਰ ਹੋ, ਮੇਰੇ ਤੇ ਦਇਆ ਕਰੋ, ਤਰਸ ਕਰੋ। ਸਤਿਗੁਰੂ ਪਾਤਸ਼ਾਹ ਮੈਂ ਜੇ ਭੁੱਲ ਕਰ ਬੈਠਾ ਮਾਫ ਕਰ ਦਿਓ, ਮੈਂ ਤੇ ਮੂਰਖ ਅਲਪਕ ਜੀਵ ਆ, ਪੈਰ ਪੈਰ ਤੇ ਗਲਤੀਆਂ ਕਰ ਜਾਂਦਾ। ਹਮ ਸਰ ਦੀਨ ਦਇਆਲ ਨਾ ਤੂੰ ਸਰ, ਅਲਪਤਿਆਲ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ, ਮੇਰੇ ਵਰਗਾ ਦੀਨਹੀਨ ਤੇਰੇ ਵਰਗਾ ਦਿਆਲੂ ਕੋਈ ਨਹੀਂ ਹੈ। ਹਮ ਮੈਲੇ ਤੂੰ ਉੱਜਲ ਕਰਦੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੂੰ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾ ਭੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਮੈਂ ਪੈਰ ਪੈਰ ਤੇ ਭੁੱਲਾ ਕਰਦਾ, ਕਦਮ ਕਦਮ ਤੇ ਗਲਤੀਆਂ ਕਰਦਾ, ਲਿਖ ਹੈ ਕਤੇ ਨਾ ਛੁੱਟੀ ਹੈ, ਖਿਲ ਖਿਲ ਭੁੱਲਦ ਹਾਂ, ਮੈਂ ਭੁੱਲਾ ਕਰ ਦਿੰਦਾ। ਸਤਿਗੁਰੂ ਇੰਨੀ ਵੱਡੀ ਸਜ਼ਾ ਨਾ ਦਿਓ ਮੇਰੀਆਂ ਗਲਤੀਆਂ ਦੀ, ਇਸ ਘਰ ਦਾ ਮੈਂਬਰ ਵੀ ਨਹੀਂ ਹੈ। ਮੇਰੀ ਭੁੱਲ ਮਾਫ ਕਰ ਦਿਓ, ਕੋਈ ਗਲਤੀ ਕਰ ਬੈਠਾ ਮੇਰੀ ਭੁੱਲ ਮਾਫ ਕਰ ਦਿਓ। ਗੁਰੂ ਅਮਰਦਾਸ ਪਾਤਸ਼ਾਹ ਕਹਿਣਗੇ ਜਿਥਿਆ ਤੂੰ ਇਸ ਘਰ ਦਾ ਮੈਂਬਰ ਨਹੀਂ। ਸੰਗਤਾਂ ਪਾਤਸ਼ਾਹ ਮੈਂ ਮੈਂਬਰ ਨਹੀਂ, ਮੈਂ ਕੌਣ ਆ ਤੇਰੇ ਦਰ ਤੇ ਕਿਉਂ ਬੈਠਾ ਸਤਿਗੁਰੂ, ਮੈਂ ਗਲਤੀ ਕਰ ਬੈਠਾ ਮਾਫ ਕਰ ਦਿਓ। ਗੁਰੂ ਅਮਰਦਾਸ ਪਾਤਸ਼ਾਹ ਨੇ ਬਾਹਾਂ ਤੋਂ ਫੜਿਆ ਭਾਈ ਜਿਥੇ ਨੂੰ, ਬਾਹਾਂ ਤੋਂ ਫੜ ਕੇ ਹਲੂਣਿਆ, ਹਲੂਣ ਕੇ ਘੁੱਟ ਕੇ ਗਲਵਗੜੀ ਵਿੱਚ ਲਿਆ। ਕਹਿਣ ਲੱਗੇ ਉਹ ਜਿਥਿਆ ਘਬਰਾ ਨਾ, ਮੈਂ ਸੋਚਦਾ ਤੂੰ ਘਰ ਦਾ ਮੈਂਬਰ ਬਣ ਕੇ ਇਸ ਘਰ ਦੀ ਐਡੀ ਸੰਭਾਲ ਕਰੀ ਜਾਂਦਾ ਹੈ, ਜਿਸ ਨੂੰ ਇਸ ਘਰ ਦਾ ਮਾਲਕ ਬਣਾ ਦੀ ਫਿਰ ਕਿਹੜੀ ਸੰਭਾਲ ਕਰੇਗਾ। ਇਸ ਘਰ ਦਾ ਮੈਂਬਰ ਬਣ ਕੇ ਤੂੰ ਏਡਾ ਘਰ ਦਾ ਧਿਆਨ ਰੱਖਦਾ, ਇੱਕ ਇੱਕ ਚੀਜ਼ ਦਾ ਧਿਆਨ ਰੱਖਦਾ, ਮੇਰੇ ਘਰ ਦੀ ਕੌਲੀ ਨਾ ਗਵਾਚ ਜਾਏ, ਮੇਰੇ ਘਰ ਦੀ ਇੱਕ ਨਾ ਗਵਾਚ ਜਾਏ। ਜੇ ਇਸ ਘਰ ਦਾ ਮੈਂਬਰ ਬਣ ਕੇ ਇੰਨਾ ਘਰ ਨੂੰ ਸਾਂਭੀ ਜਾਂਦਾ, ਅਸੀਂ ਸੋਚ ਰਹੇ ਹਾਂ ਜੇ ਤੈਨੂੰ ਘਰ ਦਾ ਦੁਖੀ ਬਣਾ ਦਈਏ, ਇਸ ਘਰ ਦੀਆਂ ਚਾਬੀਆਂ ਤੇਰੇ ਹੱਥ ਦੇ ਦਈਏ, ਫਿਰ ਕਿਹਦੀ ਸੰਭਾਲ ਕਰੇਗਾ। ਘੁੱਟ ਕੇ ਗਲਵੱਕੜ ਵਿੱਚ ਲਿਆਓ ਭਾਈ ਜੇਠਿਆ, ਤੂੰ ਇਸ ਘਰ ਦਾ ਮੈਂਬਰ ਦੀ ਮਾਲਕ ਹੈ, ਇਸ ਘਰ ਦਾ ਮੁਖੀ ਹੈ। ਜਿਵੇਂ ਮੈਂਬਰ ਬਣ ਕੇ ਸੰਭਾਲ ਕਰਦਾ, ਮੁਖੀ ਬਣ ਕੇ ਵੀ ਇਸੇ ਤਰ੍ਹਾਂ ਸੰਭਾਲ ਕਰੇ। ਆਖਰ ਉਹ ਦਿਨ ਆਇਆ ਜਿਸ ਦਿਨ ਗੁਰੂ ਅਮਰਦਾਸ ਪਾਤਸ਼ਾਹ ਨੇ ਭਾਈ ਜੇਠਾ ਜੀ ਨੂੰ ਸਿੰਘਾਸਨ ਤੇ ਬਿਠਾਇਆ ਤੇ ਬਿਠਾ ਕੇ ਮੱਥਾ ਟੇਕ ਕੇ ਕਹਿ ਦਿੱਤਾ ਸੀ, ਅੱਜ ਤੋਂ ਬਾਅਦ ਤੁਸੀਂ ਇਸ ਘਰ ਦੇ ਮੁਖੀ ਹੋ, ਆਗੂ ਹੋ, ਮਾਲਕ ਹੋ, ਅੱਜ ਤੋਂ ਬਾਅਦ ਤੁਸੀਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਹੋ ਗਏ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਅੱਜ ਤੋਂ ਬਾਅਦ ਤੁਸੀਂ ਇਸ ਘਰ ਦੇ ਮੈਂਬਰ ਦੀ ਮਾਲਕ ਹੋ। ਤਖ਼ਤ ਤੇ ਸਿੰਘਾਸਨ ਤੇ ਸ਼ੋਭਤ ਕਰ ਦਿੱਤਾ। ਜਦੋਂ ਤਖ਼ਤ ਬਿਠਾਇਆ, ਅੱਖਾਂ ਚ ਦੋ ਹੰਝੂ ਆਏ ਗੁਰੂ ਰਾਮਦਾਸ ਸਾਹਿਬ ਦੇ। ਸੰਗਤਾਂ ਆਖਦੀਆਂ ਨੇ ਸਤਿਗੁਰੂ ਅੱਜ ਖੁਸ਼ੀ ਦਾ ਦਿਹਾੜਾ ਹੈ, ਅੱਜ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਬਣ ਗਏ, ਅੱਜ ਕਾਹਦਾ ਰੋਣਾ ਹੈ। ਅੱਜ ਤੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਵੀ ਤੁਹਾਨੂੰ ਮੱਥਾ ਟੇਕ ਦਿੱਤਾ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਕਿ ਮੈਂ ਕੌਣ ਆ ਗੁਰੂ ਤੋਂ ਮੱਥਾ ਟਿਕਾਉਣ ਵਾਲਾ। ਹੰਝੂ ਇਸ ਕਰਕੇ ਨੇ, ਜਦੋਂ ਮੈਂ ਆਪਣੀ ਪਿਛਲੀ ਜ਼ਿੰਦਗੀ ਦੇਖਦਾ, 2 ਸਾਲ ਦੀ ਉਮਰ ਮਾਂ ਐਸੀ ਗੂੜੀ ਨੀਂਦ ਸੁੱਤੀ ਜਿਸ ਨੀਂਦ ਤੋਂ ਕਦੀ ਕੋਈ ਉੱਠਿਆ ਨਹੀਂ। 7 ਸਾਲ ਦੀ ਉਮਰ ਪਿਤਾ ਇਹੋ ਜਿਹੀ ਨੀਂਦ ਸੁੱਤਾ ਜਿਸ ਨੀਂਦ ਤੋਂ ਕਦੀ ਜਾਗਿਆ ਨਹੀਂ। ਨਾਨੀ ਨੇ ਬਾਹ ਫੜੀ, ਮੌਤ ਨੇ ਨਾਨੀ ਦੇ ਦਰਵਾਜ਼ੇ ਨੂੰ ਵੀ ਆ ਦਸਤਕ ਦੇ ਦਿੱਤੀ, ਮੇਰਾ ਕੋਈ ਨਹੀਂ ਸੀ। ਲਾਹੌਰ ਸ਼ਰੀਕੇ ਵਾਲਿਆਂ ਨੇ ਘਰ ਘੱਟ ਜ਼ਮੀਨ ਜਰਾਦ ਵੀ ਖੋ ਲਈ। ਕਦੀ ਲਾਹੌਰ ਕੱਖਾਂ ਦੀ ਤਰ੍ਹਾਂ ਗਲੀਆਂ 'ਚ ਰੋਂਦਾ ਰਿਹਾ, ਕਿਸੇ ਮੇਰੀ ਸਾਹ ਨਹੀਂ ਸੀ ਲਈ। ਮੈਂ ਇਸ ਘਰ ਆਇਆ, ਇੰਨਾ ਤਰਲਾ ਵਿਆਹ ਸੀ ਸਤਿਗੁਰੂ, ਅਨਾਥ ਹਾਂ। ਤੇ ਗੁਰੂ ਨੇ ਕਿਹਾ ਸੀ ਉਹ ਜੇਠਿਆ, ਅੱਜ ਤੋਂ ਬਾਅਦ ਆਪਣੇ ਆਪ ਨੂੰ ਅਨਾਥ ਨਾ ਕਹੀ, ਅੱਜ ਤੋਂ ਬਾਅਦ ਮੈਂ ਤੇਰਾ ਪਿਓ ਬੈਠਾ ਅਮਰਦਾਸ, ਮੈਂ ਤੇਰੀ ਮਾਂ ਬੈਠਾ, ਮੈਂ ਤੇਰਾ ਪਿਓ ਵਾ, ਤੇਰੀ ਕੁੱਲ ਤੇਰਾ ਖਾਨਦਾਨ ਗੁਰੂ ਨਾਨਕ ਹੈ। ਅੱਜ ਤੋਂ ਬਾਅਦ ਆਪਣੇ ਆਪ ਨੂੰ ਵਿਆਸਰਾ ਨਾ ਮੰਨੀ, ਅਨਾਥ ਨਾ ਮੰਨੀ, ਅੱਜ ਤੋਂ ਬਾਅਦ ਤੁਹਾਡੇ ਥਾਵਾਂ ਨਹੀਂ ਹੈ, ਤੇਰਾ ਨਾਮ ਗੁਰੂ ਨਾਨਕ ਹੈ। ਜਦੋਂ ਲਾਹੌਰ ਕੱਖਾਂ ਦੀ ਤਰ੍ਹਾਂ ਗਲੀਆਂ ਚੁਣੀਆਂ ਕਿਸੇ ਬਾਂਹ ਦੀ ਸੀ ਫੜੀ, ਉਦੋਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਇਹਨਾਂ ਨੇ ਮੇਰੀ ਬਾਂਹ ਫੜੀ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਹ ਬਿਦ ਤੁਮ ਹਰ ਜਾਣੋ ਆਪੇ, ਹਮ ਰੁੜਦੇ ਫਿਰਦੇ ਕੋਈ ਬਾਤ ਨਾ ਪੁੱਛਦਾ। ਅਹਿਸਾਸ ਸੰਗਤ ਇਹ ਨਾ ਸੋਚੋ ਗੁਰੂ ਅਮਰਦਾਸ ਸਾਹਿਬ ਜੀ ਨੇ ਮੈਨੂੰ ਮੱਥਾ ਟੇਕਿਆ ਹੈ, ਮੱਥਾ ਨਹੀਂ ਟੇਕਿਆ, ਮੈਂ ਤੇ ਕੀੜਿਆਂ ਮਕੌੜਿਆਂ ਦੀ ਤਰ੍ਹਾਂ ਰੁੜਦਾ ਫਿਰਦਾ ਸਾਂ। ਗੁਰੂ ਅਮਰਦਾਸ ਸਾਹਿਬ ਜੀ ਦੀ ਨਜ਼ਰ ਹੀ ਪੈ ਗਿਆ ਇਹ ਕੀੜਾ ਕਿਸੇ ਦੇ ਪੈਰਾਂ 'ਚ ਲਿਆ ਕੇ ਵਧਿਆ ਨਾ ਜਾਏ। ਗੁਰੂ ਅਮਰਦਾਸ ਝੁਕੇ, ਮੈਨੂੰ ਮੱਥਾ ਟੇਕਣ ਲਈ ਨਹੀਂ, ਮੈਨੂੰ ਜ਼ਮੀਨ ਤੋਂ ਚੁੱਕਣ ਵਾਸਤੇ ਝੁਕੇ। ਜ਼ਮੀਨ ਤੋਂ ਚੁੱਕਿਆ, ਚੁੱਕ ਕੇ ਆਪਣੇ ਸਿੰਘਾਸਨ ਤੇ ਰੱਖ ਦਿੱਤਾ। ਇਸ ਵਿੱਚ ਕੀੜੇ ਨੂੰ ਕੋਈ ਵਿਧ ਨਹੀਂ ਕਰਦਾ। ਹਮ ਰੁੜਦੇ ਫਿਰਦੇ ਕੋਈ ਬਾਤ ਨਾ ਪੁੱਛਦਾ। ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਸ ਮਿਲੇ ਚੁੱਕੇ ਸਭ ਸੋਧ ਸੰਤਾਪੇ। ਇਸ ਘਰ ਵਿੱਚ ਮੈਂਬਰ ਬਣ ਕੇ ਆਇਆ ਸਾਂ, ਗੁਰੂ ਅਮਰਦਾਸ ਸਾਹਿਬ ਨੇ ਕਿਰਪਾ ਕੀਤੀ ਜੇ ਇਹ ਮੈਂਬਰ ਬਣ ਕੇ ਤੇ ਘਰ ਦੀ ਵਧੀਆ ਸੰਭਾਲ ਕਰਦਾ, ਜੇ ਇਹਨੂੰ ਮੁਖੀ ਬਣਾ ਦੀਏ ਫਿਰ ਕਿੰਨੀ ਕੁ ਸੰਭਾਲ ਕਰੇਗਾ। ਗੁਰੂ ਅਮਰਦਾਸ ਪਾਤਸ਼ਾਹ ਨੇ ਕਿਰਪਾ ਕੀਤੀ, ਮੈਨੂੰ ਸਵਾਰ ਦਿੱਤਾ। ਰੱਬ ਸਾਜਦਾ ਸਾਰਿਆਂ ਨੂੰ, ਮੈਂ ਸਵਾਰਦਾ ਸਾਰਿਆਂ ਨੂੰ ਨਹੀਂ ਹੈ। ਭਾਂਡੇ ਉਹ ਵੀ ਨੇ ਜਿਹੜੇ ਦੁੱਧ ਨਾਲ ਭਰੇ ਨੇ, ਭਾਂਡੇ ਉਹ ਵੀ ਨੇ ਜਿਹੜੇ ਅੱਗ 'ਚ ਸੜਦੇ ਨੇ, ਮਨੁੱਖ ਉਹ ਵੀ ਨੇ ਜਿਹੜੇ ਸੁੱਖ ਦੀ ਨੀਂਦ ਸੌਂਦੇ ਨੇ, ਮਨੁੱਖ ਉਹ ਵੀ ਨੇ ਜਿਹੜੇ ਸੁੱਤਿਆਂ ਦੇ ਸਿਰਾਣੇ ਖਲੋ, ਉਹਨਾਂ ਨੂੰ ਪੱਖਾ ਵੀ ਸਾਰੀ ਰਾਤ ਚੱਲਦੇ ਨੇ। ਆਪੇ ਭਾਂਡੇ ਸਾਜਨ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਏ, ਇੱਕ ਚੁੱਲ੍ਹੇ ਰਹਿਣ ਚੜ੍ਹੇ, ਇੱਕ ਨਿਹਾਲੀ ਪੈਰ ਕਰਨ, ਇੱਕ ਉੱਪਰ ਰਹਿਣ ਖੜੇ, ਸਾਰਿਆਂ ਨੂੰ ਸਵਾਰ ਦਿੰਦਾ। ਕਹਿਣ ਲੱਗੇ ਨਹੀਂ, ਤਿੰਨਾਂ ਸਵਾਰੇ ਨਾਨਕਾ, ਜਿਸ ਕੋ ਨਜ਼ਰ ਕਰੇ। ਰੱਬ ਸਾਜਦਾ ਸਾਰਿਆਂ ਨੂੰ ਹੈ, ਸਵਾਰਦਾ ਉਹਨਾਂ ਨੂੰ ਜਿਹਨਾਂ ਤੇ ਨਜ਼ਰ ਹੋ ਜਾਏ। ਧੰਨ ਧੰਨ ਰਾਮਦਾਸ ਗੁਰ, ਜਿਹਨ ਸਿਰਿਆ ਤਿੰਨੇ ਸਵਾਰਿਆ, ਉਹਨੇ ਕੇਵਲ ਸਿਰਜਿਆ ਨੀ ਸਵਾਰ ਵੀ ਦਿੱਤਾ। ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖ ਸੰਗਤਾਂ ਨੇ ਦੱਬ ਕੇ ਕੇ ਸਨਮਾਨ ਦਿੱਤਾ। ਜਿਸ ਗੱਲ ਤੇ ਮੈਂ ਆਉਣਾ ਚਾਹੁੰਦਾ, ਜਿਹੜਾ ਸ਼ਬਦ ਆਰੰਭ ਹੋਇਆ ਸੀ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੁੱਛਦਾ। ਜਦੋਂ ਤੂੰ ਹੀ ਮੇਰੇ ਵੱਲ ਹੋ ਗਿਆ, ਤੈਨੂੰ ਦਰ ਦਰ ਦੀ ਮੁਤਾਜ਼ਗੀ ਨਹੀਂ ਕਰਨੀ ਪੈਂਦੀ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜਿਸ ਦਿਨ ਮੈਂ ਤੇਰਾ ਗੁਲਾਮ ਹੋ ਜਾਂਦਾ, ਤੂੰ ਸਾਰਾ ਕੁਝ ਮੇਰੀ ਝੋਲੀ ਪਾ ਦਿੰਦਾ। ਜਿਸ ਦਿਨ ਭਾਈ ਜੇਠਾ ਸਮਰਪਿਤ ਹੋਏ, ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣਾ ਸਿੰਘਾਸਨ ਤੱਕ ਦੇ ਦਿੱਤਾ। ਲੈ ਅੱਜ ਤੋਂ ਬਾਅਦ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਨਾਨਕ ਦੇ ਸਿੰਘਾਸਨ ਦੇ ਮਾਲਕ ਹੋ ਗਏ। ਜੇ ਮੈਂਬਰ ਬਣ ਕੇ ਵੀ ਸਵਾਲ ਕਰਦਾ, ਮੈਂ ਮੁਖੀ ਹੋ ਜਾ। ਅੱਜ ਜਦੋਂ ਖਾਸ ਕਰ ਐਤਵਾਰ ਹੁੰਦਾ ਹੈ ਨਾ, ਅਸੀਂ ਗੁਰਦੁਆਰੇ ਆਉਂਦੇ ਹਾਂ, ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਹਾਂ, ਔਰ ਇਹ ਸੋਚ ਕੇ ਲੈ ਕੇ ਆਉਂਦੇ ਹਾਂ ਬੱਚਿਆਂ ਦੀ ਛੁੱਟੀ ਚਲੋ ਘੁੰਮ ਜਾਣਗੇ। ਅਸੀਂ ਸੋਚਦੇ ਹਾਂ ਪਿਕਨਿਕ ਮਨਾ ਲੈਣਗੇ, ਚਲੋ ਘੁੰਮ ਲੈਣਗੇ, ਚਲੋ ਖੇਡ ਲੈਣਗੇ ਖੁੱਲੇ ਮੈਦਾਨ ਦੇ ਵਿੱਚ, ਗਰਾਊਂਡ ਦੇ ਵਿੱਚ। ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਾਲ ਲੈ ਕੇ ਆਓ ਕਿ ਉਹ ਛੁੱਟੀ ਉਹ ਮਨਾਉਣ ਆ ਰਹੇ ਨੇ। ਬੱਚਿਆਂ ਨੂੰ ਇਸ ਤਰ੍ਹਾਂ ਲੈ ਕੇ ਆਓ, ਆਓ ਤੁਹਾਨੂੰ ਤੁਹਾਡੇ ਘਰ ਲੈ ਕੇ ਚੱਲੀਏ, ਤੁਹਾਡਾ ਜੱਦੀ ਪੁਸ਼ਤੀ ਘਰ, ਤੁਹਾਡੇ ਪਿਤਾ ਪੁਰਖਿਆਂ ਦਾ ਘਰ ਹੈ ਗੁਰੂ ਨਾਨਕ ਦਾ ਦਰ। ਆਓ ਤੁਹਾਨੂੰ ਗੁਰਦੁਆਰੇ ਲੈ ਕੇ ਚੱਲੀਏ, ਇਸ ਕਰਕੇ ਨਹੀਂ ਤੁਹਾਡੀ ਛੁੱਟੀ ਘੁੰਮ ਫਿਰ ਲਓਗੇ, ਬਲਕਿ ਇਸ ਕਰਕੇ ਲੈ ਚੱਲੀਏ ਤੁਹਾਡਾ ਪਿਤਾ ਪੁਰਖੀ ਜੱਦੀ ਪੁਸ਼ਤੀ ਘਰ ਹੈ ਤੁਹਾਡਾ ਇਹ ਗੁਰਦੁਆਰਾ। ਤੁਹਾਡੇ ਦਾਦੇ ਪੜਦਾਦੇ ਵੱਡੇ ਵਡੇਰੇ ਗੁਰੂ ਨਾਨਕ ਦਾ ਘਰ ਹੈ, ਤੁਹਾਡੇ ਪਿਤਾ ਪੁਰਖਿਆਂ ਦਾ ਘਰ ਹੈ। ਆਓ ਤੁਹਾਨੂੰ ਤੁਹਾਡੇ ਘਰ ਲੈ ਕੇ ਚੱਲੀਏ। ਜਿਹੜਾ ਬੱਚਾ ਗੁਰਦੁਆਰੇ ਨੂੰ ਫਿਰ ਆਪਣਾ ਪਿਓ ਦਾਦੇ ਦਾ ਘਰ ਸਮਝ ਕੇ ਆਏਗਾ ਨਾ, ਉਹਨੂੰ ਫਿਰ ਇਸ ਘਰ ਵਿੱਚ ਬੈਠਣ ਦੀ ਜਾਂਚ ਆ ਜਾਏਗੀ, ਮੈਂ ਆਪਣੇ ਘਰ ਕਿਵੇਂ ਬਹਿਣਾ ਇਸ ਤਰੀਕੇ ਨਾਲ। ਜਿਹੜਾ ਆਪਣਾ ਘਰ ਸਮਝ ਕੇ ਆਏਗਾ, ਉਹਨੂੰ ਪਤਾ ਹੈ ਮੈਂ ਆਪਣੇ ਘਰ ਦੇ ਭਾਂਡੇ ਕਿਵੇਂ ਸਾਫ ਕਰਕੇ ਰੱਖਣੇ ਨੇ, ਮੇਰਾ ਘਰ ਹੈ, ਮੈਂ ਆਪਣੇ ਘਰ ਦੇ ਤੱਪੜ ਕਿਵੇਂ ਵਿਛਾਣੇ ਨੇ, ਝਾੜਨੇ ਨੇ, ਉਹਨੂੰ ਪਤਾ ਲੱਗ ਜਾਏਗਾ ਮੈਂ ਆਪਣੇ ਘਰ ਦੀ ਸਫਾਈ ਕਿਵੇਂ ਰੱਖਣੀ, ਮੇਰਾ ਘਰ ਹੈ, ਮੇਰੇ ਪਿਓ ਦਾਦੇ ਦੀ ਜਗ੍ਹਾ ਹੈ। ਉਹਨੂੰ ਸਮਝ ਲੱਗ ਜਾਏਗੀ ਮੈਂ ਆਪਣੇ ਘਰ ਵਿੱਚ ਕਿਵੇਂ ਬਹਿਣਾ, ਕਿਵੇਂ ਬੋਲਣਾ, ਕਿਵੇਂ ਚੱਲਣਾ, ਮੈਂ ਆਪਣੇ ਘਰ ਦੇ ਸਮਾਨ ਦੀ ਕਿਵੇਂ ਸੰਭਾਲ ਕਰਨੀ, ਕਿਵੇਂ ਭਾਂਡੇ ਧੋਣੇ, ਕਿਵੇਂ ਪ੍ਰਸ਼ਾਦੇ ਪਕਾਉਣੇ ਆਪਣੇ ਘਰ ਦੇ, ਮੈਂ ਆਪਣੇ ਘਰ ਦੀ ਕਿਵੇਂ ਸਫਾਈ ਰੱਖਣੀ। ਉਸ ਬੱਚੇ ਨੂੰ ਸਮਝ ਪੈ ਜਾਏਗੀ ਮੇਰਾ ਘਰ ਹੈ, ਤੇ ਆਉਂਦੇ ਭਵਿੱਖ ਅੰਦਰ ਜਦੋਂ ਉਹਨੇ ਆਪਣੇ ਗੁਰਦੁਆਰਿਆਂ ਦੀ ਸੰਭਾਲ ਕਰਨੀ ਹੈ, ਉਹਨੂੰ ਪਤਾ ਇਹ ਮੇਰੇ ਘਰ ਦੀ ਗੋਲਕ ਹੈ, ਇਸ ਗੋਲਕ ਦੇ ਇੱਕ ਇੱਕ ਪੈਸੇ ਨੂੰ ਮੈਂ ਕਿਵੇਂ ਖਰਚਣਾ, ਵਿਅਰਥ ਨਾ ਜਾਵੇ, ਉਹਨੂੰ ਗੋਲਕ ਦੀ ਸੰਭਾਲ ਕਰਨੀ ਵੀ ਆ ਜਾਏਗੀ, ਵਿਅਰਥ ਨਹੀਂ ਲੁਟਾਏਗਾ। ਉਹ ਝਗੜੇ ਕਰਕੇ ਗੁਰੂ ਨਾਨਕ ਦੇ ਘਰ ਦੀ ਗੋਲਕ ਆਪਣੇ ਪਿਤਾ ਪੁਰਖਿਆਂ ਦੀ ਕਮਾਈ ਵੱਲ ਵਕੀਲਾਂ ਦੀ ਜੇਲ ਚ ਨਹੀਂ ਪਾਏਗਾ, ਪੁਲਿਸ ਦੀ ਜੇਲ ਚ ਨਹੀਂ ਪਾਏਗਾ, ਕੋਰਟਾਂ ਕਚਹਿਰੀਆਂ ਚ ਨਹੀਂ ਖਰਚੇਗਾ। ਉਹਨੂੰ ਪਤਾ ਮੇਰੇ ਘਰ ਦੀ ਮਾਇਆ ਆਉਂਦੇ ਭਵਿੱਖ ਚ, ਕੱਲ ਨੂੰ ਜੇ ਗੁਰਦੁਆਰੇ ਦਾ ਮੈਂਬਰ ਬਣਦਾ, ਪ੍ਰਬੰਧਕ ਬਣਦਾ ਹੈ, ਉਹਨੂੰ ਪਤਾ ਮੇਰੇ ਪਿਓ ਦਾਦੇ ਦਾ ਘਰ ਮੇਰੀ ਜੱਦੀ ਪੁਸ਼ਤੀ ਜਰਾਬ ਹੈ, ਤੇ ਇਸ ਜੱਦੀ ਪੁਸ਼ਤੀ ਘਰ ਦੀ ਆਪਣੀ ਮਾਇਆ ਨੂੰ ਮੈਂ ਕਿਵੇਂ ਸਹੀ ਅਰਥਾਂ ਵਿੱਚ ਖਰਚਣਾ ਹੈ। ਕੀ ਹੋਏਗਾ? ਗੁਰੂ ਨਾਨਕ ਦੇ ਕਿਰਤੀ ਸਿੱਖ ਦੀ ਖੂਨ ਪਸੀਨੇ ਦੀ ਕਮਾਈ ਦਾ ਇੱਕ ਇੱਕ ਪੈਸਾ ਜਾਇਆ ਨਹੀਂ ਜਾਏਗਾ, ਵਿਅਰਥ ਨਹੀਂ ਜਾਏਗਾ, ਸਹੀ ਅਰਥਾਂ ਚ ਖਰਚ ਹੋਏਗਾ। ਫਿਰ ਜਦੋਂ ਤੁਸੀਂ ਆਪਣਾ ਸਮਝਾਂਗੇ, ਜਦੋਂ ਆਪਣਾ ਸਮਝਾਂਗੇ, ਸਾਨੂੰ ਇੱਥੇ ਲਾਈਟ ਸੰਭਾਲਣੀ ਆ ਜਾਏਗੀ, ਪਾਣੀ ਦੀ ਸੰਭਾਲ ਆ ਜਾਏਗੀ, ਭਾਂਡਿਆਂ ਦੀ ਸੰਭਾਲ ਆ ਜਾਏਗੀ। ਆਉਂਦੇ ਭਵਿੱਖ ਅੰਦਰ ਸਾਨੂੰ ਗੁਰਦੁਆਰਿਆਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਪਏਗੀ। ਜਿਹਨਾਂ ਬੱਚਿਆਂ ਨੂੰ ਸਿਖਾ ਕੇ ਲਿਆਵਾਂ ਕਿ ਤੁਹਾਡਾ ਘਰ ਆਉਂਦੇ ਭਵਿੱਖ ਅੰਦਰ ਆਪਣੇ ਘਰਾਂ ਨੂੰ ਆਪੇ ਸਭ ਲੈਣਗੇ। ਉਹ ਹੈ ਅੱਜ ਜ਼ਰੂਰਤ ਹੈ, ਜਿਵੇਂ ਪਰਿਵਾਰ ਦੇ ਵਰਗ ਵਿੱਚ ਕੀਰਤਨ ਕੀਤਾ ਔਰ ਪ੍ਰਬੰਧਕ ਸ਼੍ਰੇਣੀ ਦੇ ਵਿੱਚੋਂ ਇਸ ਪਰਿਵਾਰ, ਉਵੇਂ ਹਰ ਸਿੱਖ, ਇਹ ਨਹੀਂ ਸਿਰਫ ਪ੍ਰਬੰਧਕਾਂ ਦਾ, ਹਰ ਸਿੱਖ ਦਾ ਇਹ ਆਪਣਾ ਪਿਓ ਦਾਦੇ ਦਾ ਘਰ ਹੈ ਗੁਰਦੁਆਰਾ। ਹਰ ਗੁਰੂ ਨਾਨਕ ਨਾਮ ਦੇ ਵਾਸਤੇ ਇਸ ਘਰ ਦਾ ਮੈਂਬਰ ਹੈ, ਇਸ ਪਰਿਵਾਰ ਦਾ ਬੱਚਾ ਹੈ। ਜਿਸ ਦਿਨ ਅਸੀਂ ਆਪਣੇ ਬੱਚਿਆਂ ਨੂੰ ਤੇ ਅਸੀਂ ਆਪ ਆਪਣਾ ਘਰ ਸਮਝ ਕੇ ਆਵਾਂਗੇ, ਸਾਨੂੰ ਇਸ ਘਰ ਦੀ ਸੰਭਾਲ ਕਰਨੀ ਆ ਜਾਏਗੀ। ਦੁਨੀਆਂ ਭਰ ਦੇ ਗੁਰਦੁਆਰੇ ਅਸੀਂ ਵਧੀਆ ਢੰਗ ਨਾਲ ਸੰਭਾਲ ਸਕਾਂਗੇ ਤੇ ਗੁਰੂ ਨਾਨਕ ਦੇ ਸਿਧਾਂਤ ਨੂੰ ਦੁਨੀਆਂ 'ਚ ਪਹੁੰਚਾ ਸਕਾਂਗੇ। ਜਨ ਸਮੀਆਂ ਭੁੱਲਾਂ ਖਿਮਾ ਕਰ ਦੇਣੀਆਂ। ਮਿਲ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਮਾਂ ਤਕਰੀਬਨ ਔਰ ਜਦਨ ਕਰੇ ਵਾਹਿਗੁਰੂ ਹਾਜ਼ਰ ਹੋਏ। ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਆਪ ਜੀ ਨੂੰ ਕਥਾ ਗੁਰਮੁਖ ਦੇ ਚਰਨਾਂ ਦੀ ਸਾਂਝ ਕੀਤੀ ਹੈ ਔਰ ਗੀਤ ਤੇ ਬੜੇ ਸੁੰਦਰ ਬਚਨ ਸਾਂਝੇ ਕੀਤੇ ਨੇ। ਸਮਾਂ ਮਿਲੇਗਾ ਮੈਂ ਉਹਨਾਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਾਂਗਾ, ਕਿਉਂਕਿ ਘਰ ਉਸੇ ਨੂੰ ਘਰ ਸਮਝਿਆ ਜਾਂਦਾ ਜੇ ਘਰ ਵਾਲਾ ਕਹੇ ਤੁਹਾਡਾ ਘਰ, ਅਤੇ ਜੇ ਤੁਹਾਡਾ ਘਰ ਨਾ ਕਿਹਾ ਜਾਵੇ ਉੱਥੇ ਘਰ ਸਮਝਿਆ ਨਹੀਂ ਜਾਂਦਾ, ਅਗਲਾ ਕਹਿੰਦਾ ਕੋਈ ਗੱਲ ਨਹੀਂ। ਸੋ ਅੱਜ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਐਸਾ ਮਾਹੌਲ ਬਣ ਚੁੱਕਾ ਜਿਸ ਦੇ ਨਾਲ ਗੁਰਮੁਖ ਪਿਆਰਿਓ ਬੱਚੇ ਆਪਣਾ ਘਰ ਸਮਝਦੇ ਹੀ। ਸੋ ਗੁਰੂ ਕਿਰਪਾ ਕਰੇ, ਰਹਿਮਤ ਕਰੇ, ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਬੱਚੇ ਬੜੇ ਸੁੰਦਰ ਨੇ, ਧਾਰਮ ਘਰ ਦੀ ਗੱਲ ਕਰਿਆ ਕਰੋ, ਵਿੱਚੋਂ ਲਿਆ ਕਰੋ, ਕੁਛ ਲੱਭਿਆ ਕਰੋ, ਕੀ ਮਾਲਕ ਦੀ ਕਿਰਪਾ ਦੇ ਨਾਲ ਸਾਡੇ ਨਾਲ ਸਾਂਝਾ ਕੀਤਾ। ਸੋ ਭਾਈ ਸਾਹਿਬ ਅਮਰਪਾਲ ਦਾ ਧੰਨਵਾਦ। ਸੋ